ਅੱਜ ਦੀਆਂ ਮੁੱਖ ਖਬਰਾਂ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿਡਨੀ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ। ਵਿਕਟੋਰੀਅਨ ਸਰਕਾਰ ਵੱਲੋਂ ਸੂਬੇ ਦਾ ਬਜਟ ਪੇਸ਼ ਅਤੇ ਆਸਟ੍ਰੇਲੀਅਨ ਔਰਤਾਂ ਦੀ ਹਾਕੀ ਟੀਮ ਨੇ ਭਾਰਤ ਵਿਰੁੱਧ ਲੜੀ 2-0 ਨਾਲ ਜਿੱਤੀ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਆਪਣੇ 3 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਪੁੱਜ ਗਏ ਨੇ, ਜਿੱਥੇ ਉਹ ਆਪਣੇ ਆਸਟ੍ਰੇਲੀਅਨ ਹਮਰੁਤਬਾ ਐਂਥਨੀ ਐਲਬਨੀਜ਼ੀ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਉਹਨਾਂ ਸਿਡਨੀ ਓਲੰਪਿਕ ਪਾਰਕ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਸਮਾਗਮ ਵਿੱਚ ਵੀ ਹਿੱਸਾ ਲਿਆ, ਜਿੱਥੇ ਹਜ਼ਾਰਾਂ ਲੋਕਾਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਲਈ ਉਲੀਕੇ ਇਸ ਸਮਾਗਮ ਲਈ ਮੈਲਬਨ ਤੋਂ ਇੱਕ ਚਾਰਟਰ ਉਡਾਣ ਰਾਹੀਂ ਸਿਡਨੀ ਪਹੁੰਚੇ ਇੱਕ ਗਰੁੱਪ ਮੈਂਬਰਾਂ ਦਾ ਆਖਣਾ ਹੈ ਕਿ ਨਰਿੰਦਰ ਮੋਦੀ ਦਾ ਆਸਟ੍ਰੇਲੀਅਨ ਦੌਰਾ ਭਾਰਤੀ ਭਾਈਚਾਰੇ ਲਈ ਇੱਕ ਮੁਬਾਰਕ ਮੌਕਾ ਹੈ।
Just brilliance. He's awesome. He's awesome.
Very exciting. Very happy. And really, really looking forward to seeing Modi ji. A selfless, pure human being who wants the best for every Indian.
ਦੱਸਦੇ ਜਾਈਏ ਕਿ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਨੂੰ ਲੈ ਕੇ ਕੁਝ ਕਿੰਤੂ ਪ੍ਰੰਤੂ ਵੀ ਹੋਏ ਨੇ। ਕੁਝ ਮਨੁੱਖੀ ਅਧਿਕਾਰ ਕਾਰਕੁਨਾਂ ਵੱਲੋਂ ਮੋਦੀ ਸਰਕਾਰ ਦੇ ਰਾਜ ਵਿੱਚ ਘੱਟ ਗਿਣਤੀਆਂ ਨਾਲ ਹੁੰਦੇ ਮਾੜੇ ਸਲੂਕ ਅਤੇ ਮੀਡੀਆ 'ਤੇ ਪੈਂਦੇ ਬੇਲੋੜੇ ਦਬਾਅ ਨੂੰ ਚਿੰਤਾਜਨਕ ਦੱਸਿਆ। ਇਸ ਦੌਰਾਨ ਸਿਡਨੀ ਓਲੰਪਿਕ ਪਾਰਕ ਬਾਹਰ ਕੁਝ ਖਾਲਿਸਤਾਨ ਸਮਰਥਕਾਂ ਵੱਲੋਂ ਨਰਿੰਦਰ ਮੋਦੀ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਦੱਸਦੇ ਜਾਈਏ ਕਿ ਮੋਦੀ ਦੇ ਸਿਡਨੀ ਪੁੱਜਣ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਇਸ ਸਾਲ ਦੀ ਸ਼ੁਰੂਆਤ ਭਾਰਤ ਵਿੱਚ ਗਰਮਜੋਸ਼ੀ ਨਾਲ ਹੋਏ ਸਵਾਗਤ ਤੋਂ ਬਾਅਦ ਉਹ ਆਸਟ੍ਰੇਲੀਆ ਦੇ ਅਧਿਕਾਰਤ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਦੀ ਮੇਜ਼ਬਾਨੀ ਕਰਕੇ ਮਾਣ ਮਹਿਸੂਸ ਕਰ ਰਹੇ ਨੇ। ਉਹਨਾਂ ਕਿਹਾ ਕਿ ਆਸਟ੍ਰੇਲੀਆ ਅਤੇ ਭਾਰਤ ਇੱਕ ਸਥਿਰ, ਸੁਰੱਖਿਅਤ ਅਤੇ ਖੁਸ਼ਹਾਲ ਹਿੰਦ ਪ੍ਰਸ਼ਾਂਤ ਲਈ ਵਚਨਬੱਧਤਾ ਸਾਂਝੀ ਕਰਦੇ ਨੇ। ਇਸ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ 'ਚ ਉਹਨਾਂ ਆਖਿਆ ਕਿ ਅਸੀਂ ਇਕੱਠਿਆਂ ਮਿਲ ਕੇ ਅਹਿਮ ਭੂਮਿਕਾ ਨਿਭਾਉਣੀ ਹੈ। ਉੱਧਰ ਪ੍ਰਧਾਨ ਮੰਤਰੀ ਮੋਦੀ ਨੇ ਵੀ ਆਖਿਆ ਕਿ ਉਹ 24 ਤਰੀਕ ਨੂੰ ਆਪਣੇ ਆਸਟ੍ਰੇਲੀਆਈ ਹਮਰੁਤਬਾ ਨਾਲ ਮੀਟਿੰਗ ਨੂੰ ਲੈ ਕੇ ਉਤਸੁਕ ਹਨ। ਇਸ ਦੌਰਾਨ ਸ਼੍ਰੀ ਐਲਬਨੀਜ਼ੀ ਨੇ ਪਾਰਲੀਮੈਂਟ ਵਿੱਚ ਆਖਿਆ ਕਿ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ਼੍ਰੀ ਮੋਦੀ ਨਾਲ ਉਹਨਾਂ ਦੀ ਇਹ 6ਵੀਂ ਮੀਟਿੰਗ ਹੋਵੇਗੀ।
It shows how important the relationship between Australia and India is. India will grow to be the third largest economy in the world. It's already the most populous country in the world. And it's an important neighbour in the Indian Ocean that we share. And that is why this is a relationship that we need to invest in.
ਤੁਹਾਨੂੰ ਦੱਸਦੇ ਜਾਈਏ ਕਿ ਇਸ ਤੋਂ ਪਹਿਲਾਂ ਆਪਣੇ 3 ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸ਼ਾਂਤ ਟਾਪੂ ਦੇਸ਼ਾਂ ਵਿੱਚ ਵੀ ਫੇਰੀ ਪਾਈ ਹੈ। ਉੱਥੋਂ ਦੇ ਆਗੂਆਂ ਨੂੰ ਇੱਕ ਪੁਰਾਣੀ ਕਹਾਵਤ ਦਾ ਹਵਾਲਾ ਦਿੰਦਿਆਂ ਉਹਨਾਂ ਆਖਿਆ ਕਿ ਜਿਹੜਾ ਜ਼ਰੂਰਤ ਵੇਲੇ ਕੰਮ ਆਏ ਉਹੀ ਸੱਚਾ ਮਿੱਤਰ ਹੁੰਦਾ। ਪੋਰਟ ਮੋਰੈਸਪੀ ਵਿੱਚ ਇੱਕ ਸੰਮੇਲਨ ਦੌਰਾਨ ਆਗੂਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਆਖਿਆ ਕਿ ਭਾਰਤ ਚੁਣੌਤੀ ਭਰੇ ਸਮੇਂ 'ਚ ਪ੍ਰਸ਼ਾਂਤ ਟਾਪੂ ਦੇਸ਼ਾਂ ਨਾਲ ਖੜ੍ਹਾ ਹੈ ਅਤੇ ਉਹ ਨਵੀਂ ਦਿੱਲੀ ਨੂੰ ਇੱਕ ਭਰੋਸੇਯੋਗ ਵਿਕਾਸ ਭਾਈਵਾਲ ਮੰਨ ਸਕਦੇ ਨੇ ਕਿਉਂਕਿ ਇਹ ਉਹਨਾਂ ਦੀਆਂ ਤਰਜੀਹਾਂ ਦਾ ਆਦਰ ਕਰਦਾ ਹੈ। ਇਸ ਮੌਕੇ ਮੋਦੀ ਨੇ ਪ੍ਰਸ਼ਾਂਤ ਟਾਪੂ ਦੇਸ਼ਾਂ ਲਈ ਆਜ਼ਾਦ ਅਤੇ ਖੁੱਲ੍ਹੇ ਹਿੰਦ ਪ੍ਰਸ਼ਾਂਤ ਦੀ ਅਹਿਮੀਅਤ 'ਤੇ ਚਾਨਣਾ ਪਾਉਂਦਿਆਂ ਆਖਿਆ ਕਿ ਭਾਰਤ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਸਨਮਾਨ ਕਰਦਾ ਹੈ। ਇਸ ਦੌਰਾਨ ਸ਼੍ਰੀ ਮੋਦੀ ਨੇ ਨਿਊਜ਼ੀਲੈਂਡ ਦੇ ਆਪਣੇ ਹਮਰੁਤਬਾ ਕ੍ਰਿਸ ਹਿਪਕਿਨਜ਼ ਨਾਲ ਪਹਿਲੀ ਵਾਰ ਮੁਲਾਕਾਤ ਕੀਤੀ ਹੈ ਅਤੇ ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ 'ਤੇ ਵਿਆਪਕ ਚਰਚਾ ਕੀਤੀ ਅਤੇ ਵਪਾਰ ਅਤੇ ਵਣਜ, ਸਿੱਖਿਆ ਅਤੇ ਖੇਡਾਂ ਸਮੇਤ ਵੱਖ ਵੱਖ ਖੇਤਰਾਂ 'ਚ ਸਹਿਯੋਗ ਵਧਾਉਣ 'ਤੇ ਸਹਿਮਤੀ ਪ੍ਰਗਟਾਈ ਹੈ। ਵਿਕਟੋਰੀਆ ਦੇ ਟ੍ਰੈਜਰਰ ਟਿਮ ਪੈਲਸ ਨੇ ਐਂਡਰਿਊ ਸਰਕਾਰ ਵੱਲੋਂ ਬਜਟ ਪੇਸ਼ ਕਰਦਿਆਂ ਸੂਬੇ ਦੇ ਵੱਧਦੇ ਕਰਜ਼ ਨੂੰ ਘਟਾਉਣ ਲਈ ਕਰੜੇ ਕਦਮ ਚੁੱਕਣ ਦੀ ਗੱਲ ਆਖੀ ਹੈ। ਬਜਟ ਦੌਰਾਨ 31.5 ਬਿਲੀਅਨ ਡਾਲਰ ਦੇ ਕਰਜ਼ ਦੀ ਭਰਪਾਈ ਲਈ ਵੱਡੇ ਕਾਰੋਬਾਰਾਂ ਅਤੇ ਅਮੀਰ ਜਾਇਦਾਦ ਮਾਲਕਾਂ 'ਤੇ ਕੁਝ ਹੋਰ ਟੈਕਸ ਲਾਉਣ ਦੀ ਗੱਲ ਆਖੀ ਗਈ ਹੈ। ਟ੍ਰੈਜਰਰ ਪੈਲਸ ਨੇ ਆਖਿਆ ਕਿ ਕੋਵਿਡ ਕਰਕੇ ਪਏ ਘਾਟਿਆਂ ਨੂੰ ਪੂਰਾ ਕਰਨ ਲਈ ਕੋਸ਼ਿਸ਼ਾਂ ਜਾਰੀ ਨੇ ਅਤੇ 2033 ਤੱਕ ਹਾਲਾਤ ਆਮ ਵਰਗੇ ਹੋ ਜਾਣਗੇ। ਆਓ ਸੁਣਦਿਆਂ ਉਹਨਾਂ ਦੁਆਰਾ ਇਸ ਸਿਲਸਿਲੇ 'ਚ ਦਿੱਤਾ ਗਿਆ ਇਹ ਬਿਆਨ।
ਸਪੀਕਰ, ਇਨ ਦ ਵਰਡਸ ਆਫ ਬੈਨ ਚਿਫਲੀ, ਵਾਰ ਕਾਸਟਸ ਡੂ ਨਾਟ ਐਂਡ ਵੈਨ ਫਾਈਟਿੰਗ ਸੀਸਿਸ। Just as we took difficult decisions to protect Victorians through the pandemic, we are now taking responsibility for its fiscal legacy and our COVID debt repayment plan. Kicking the can down the road is not an option.
ਇਸ ਦੌਰਾਨ ਵਿਕਟੋਰੀਅਨ ਵਿਰੋਧੀ ਧਿਰ ਦੇ ਪ੍ਰਧਾਨ ਜੌਨ ਸੂਟੋ ਨੇ ਬਜਟ ਦੀ ਕਰੜੇ ਲਫ਼ਜ਼ਾਂ 'ਚ ਨਿਖੇਧੀ ਕਰਦਿਆਂ ਇਸ ਨੂੰ ਲੋਕ ਵਿਰੋਧੀ ਅਤੇ ਇੱਕ ਸ਼ਰੇਆਮ ਧੱਕਾ ਕਰਾਰ ਦਿੱਤਾ ਹੈ। ਆਸਟ੍ਰੇਲੀਆ ਵਿੱਚ ਚੱਲ ਰਹੇ ਇੱਕ ਕਲੀਨਿਕਲ ਟ੍ਰਾਇਲ ਦੌਰਾਨ ਇੱਕ ਨਵੀਂ ਫਲੂ ਵੈਕਸੀਨ ਪਰਖੀ ਜਾ ਰਹੀ ਹੈ। ਅਗਰ ਇਹ ਖੋਜ ਪਾਸ ਹੋ ਜਾਂਦੀ ਹੈ ਤਾਂ ਹਰ ਸਾਲ ਫਲੂ ਵੈਕਸੀਨ ਲਵਾਉਣ ਦਾ ਟੈਂਟਾ ਮੁੱਕ ਸਕਦਾ ਹੈ। ਬ੍ਰਿਸਬਨ ਵਿਚਲੇ ਮਾਟਰ ਹਸਪੀਟਲ ਦੀ ਖੋਜ ਟੀਮ 600 ਲੋਕਾਂ ਵਿਚਲੇ ਟ੍ਰਾਇਲ ਤੋਂ ਕਾਫ਼ੀ ਆਸਬੰਦ ਹੈ। ਖੋਜ ਟੀਮ ਵੱਲੋਂ ਪੌਲ ਗ੍ਰਿਫਿਨ ਨੇ ਆਖਿਆ ਹੈ ਕਿ ਅਗਰ ਫੇਜ਼ 2 ਪਾਸ ਹੋ ਜਾਂਦਾ ਹੈ ਤਾਂ ਇਸ ਨੂੰ ਫੇਜ਼ 3 ਤਹਿਤ ਵੱਧ ਲੋਕਾਂ ਵਿੱਚ ਪਰਖਿਆ ਜਾਵੇਗਾ।
We know our flu vaccines work tremendously well, but at the moment they target a bit on the surface of the virus that changes very often, meaning we need to give a flu vaccine each and every year, and some years that match just isn't where we'd like it to be. This vaccine targets a part of the virus that doesn't change, so looks likely to cover all flu strains that could be circulating, including a new pandemic strain, for example, as well.
ਸਰਕਾਰ ਦੇ ਕਾਰਜ ਤੇ ਉਸ ਪਿੱਛੋਂ ਪੈਦਾ ਹੋਏ ਹਾਲਾਤਾਂ ਨੂੰ ਕਾਬੂ ਕਰਨ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਸਦਨ ਦੇ ਸਪੀਕਰ ਕੈਵਿਨ ਮੈਕਾਰਥੀ ਵਿਚਾਲੇ ਮੀਟਿੰਗ ਖਤਮ ਹੋ ਗਈ ਹੈ, ਪਰ ਗੱਲ ਅਜੇ ਵੀ ਕਿਸੇ ਤਲਕੰਡੇ ਨਹੀਂ ਲੱਗੀ। ਜ਼ਿਕਰਯੋਗ ਹੈ ਕਿ ਡੈਮੋਕਰੈਟਸ ਅਤੇ ਰਿਪਬਲਿਕਨਸ ਵਿਚਾਲੇ ਅਗਰ ਸਮਝੌਤਾ ਨਹੀਂ ਹੁੰਦਾ ਤਾਂ ਸਰਕਾਰ ਦੇ ਹੋਰ ਕਰਜ਼ ਲੈਣ ਲਈ ਲੋੜੀਂਦੀ ਇਜਾਜ਼ਤ ਨਾ ਮਿਲਣ ਦੀ ਸੂਰਤ ਵਿੱਚ ਦੇਸ਼ ਆਰਥਿਕ ਮੰਦੀ ਵਰਗੇ ਹਾਲਾਤਾਂ ਦਾ ਸਾਹਮਣਾ ਕਰ ਸਕਦਾ ਹੈ। ਪਰ ਰਾਸ਼ਟਰਪਤੀ ਬਾਈਡਨ ਅਜੇ ਵੀ ਇਸ ਸਮਝੌਤੇ ਲਈ ਆਸਵੰਦ ਜਾਪਦੇ ਨੇ।
We may be able to make some progress because we both agreed default's not really on the table. We've got to get some done here. And the consequence of failing to pay our bills would be that American people would have a real kick in their economic well-being. As a matter of fact, the rest of the world would too.
ਭਾਰਤੀ ਰਿਜ਼ਰਵ ਬੈਂਕ ਵੱਲੋਂ 2000 ਰੁਪਏ ਦੇ ਨੋਟ ਚੱਲਣ ਤੋਂ ਹਟਾਉਣ ਦੇ ਆਦੇਸ਼ ਤੋਂ ਬਾਅਦ ਲੋਕਾਂ 'ਚ ਮਚੀ ਹਫੜਾਦਫੜੀ ਦਰਮਿਆਨ RBI ਗਵਰਨਰ ਸ਼ਕਤੀਕਾਂਤ ਦਾਸ ਨੇ ਲੋਕਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਆਖਿਆ ਕਿ ਨੋਟ ਬਦਲਾਉਣ ਲਈ ਲੋੜੀਂਦਾ ਸਮਾਂ ਦਿੱਤਾ ਗਿਆ। ਇਸ ਲਈ ਲੋਕ ਬੈਂਕਾਂ 'ਚ ਭੀੜ ਨਾ ਕਰਨ ਅਤੇ ਨਾਲ ਹੀ ਅਹਿਤਿਆਤ ਵਜੋਂ ਸਮੇਂ ਹੱਦ ਨੂੰ ਵੀ ਗੰਭੀਰਤਾ ਨਾਲ ਲੈਣ। RBI ਨੇ ਸੋਮਵਾਰ ਨੂੰ ਗਾਈਡਲਾਈਨ ਜਾਰੀ ਕਰਦਿਆਂ ਬੈਂਕਾਂ ਨੂੰ ਗਰਮੀ ਦੇ ਮੌਸਮ ਨੂੰ ਵੇਖਦਿਆਂ ਲੋਕਾਂ ਲਈ ਛਾਂ ਵਾਲੀਆਂ ਥਾਵਾਂ ਅਤੇ ਪਾਣੀ ਦਾ ਇੰਤਜ਼ਾਮ ਕਰਨ ਲਈ ਵੀ ਆਖਿਆ। ਇਸ ਤੋਂ ਇਲਾਵਾ ਬਦਲੇ ਗਏ ਨੋਟਾਂ ਦੀ ਗਿਣਤੀ ਦਾ ਹਿਸਾਬ ਰੱਖਣ ਲਈ ਵੀ ਕਿਹਾ ਗਿਆ ਹੈ। ਪਾਕਿਸਤਾਨ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਖਬਰਸਾਰ ਲਹਿੰਦੇ ਪੰਜਾਬ ਦੀ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਆਸਟ੍ਰੇਲੀਆ ਅਤੇ ਭਾਰਤ ਦੀਆਂ ਹਾਕੀ ਟੀਮਾਂ ਵਿਚਾਲੇ ਐਡੀਲੇਡ ਵਿੱਚ ਖੇਡਿਆ ਗਿਆ ਤੀਜਾ ਮੈਚ 1-1 ਨਾਲ ਡਰਾ ਰਿਹਾ ਹੈ। ਇਸ ਤਰ੍ਹਾਂ 3 ਮੈਚਾਂ ਦੀ ਇਹ ਲੜੀ ਮੇਜ਼ਬਾਨ ਟੀਮ ਨੇ 2-0 ਨਾਲ ਜਿੱਤ ਲਈ ਹੈ। ਇਸ ਮੈਚ ਦੌਰਾਨ ਮੈਡੀ ਬਰੁਕਸ ਨੇ ਗੋਲ ਕਰਕੇ ਆਸਟ੍ਰੇਲੀਆ ਨੂੰ ਲੀਡ ਦਵਾਈ ਸੀ, ਪਰ ਦੀਪ ਕ੍ਰੇਸ ਇੱਕਾ ਨੇ ਭਾਰਤ ਲਈ ਗੋਲ ਕਰਕੇ 1-1 ਨਾਲ ਬਰਾਬਰੀ ਕੀਤੀ। ਅੰਤ ਵਿੱਚ ਇਹ ਮੈਚ ਡਰਾ ਰਿਹਾ ਹੈ। ਇਸ ਤੋਂ ਪਹਿਲਾਂ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਨੂੰ 2-4 ਅਤੇ ਦੂਜੇ ਮੈਚ ਵਿੱਚ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਭਾਰਤ ਦਾ ਆਸਟ੍ਰੇਲੀਆ ਇਹਨਾਂ ਮੁਕਾਬਲਾ 25 ਮਈ ਨੂੰ ਹੋਵੇਗਾ। ਦੱਸਦੇ ਜਾਈਏ ਕਿ ਲੜੀ ਦੇ ਆਖਰੀ ਮੈਚ ਦੌਰਾਨ ਭਾਰਤੀ ਟੀਮ ਦੀ ਕਪਤਾਨ ਸਵਿਤਾ ਨੇ 250 ਮੈਚ ਅਤੇ ਡਿਫੈਂਡਰ ਨਿੱਕੀ ਪ੍ਰਧਾਨ ਨੇ 150 ਕੌਮਾਂਤਰੀ ਮੈਚ ਖੇਡਣ ਦੀ ਉਪਲਬਧੀ ਹਾਸਲ ਕੀਤੀ ਹੈ। ਇੱਕ ਦਹਾਕੇ ਤੋਂ ਵੱਧ ਦੇ ਕਰੀਅਰ ਵਿੱਚ 32 ਸਾਲਾ ਸਵਿਤਾ ਅਰਜਨ ਅਵਾਰਡ ਸਮੇਤ ਕਈ ਪੁਰਸਕਾਰ ਜਿੱਤ ਚੁੱਕੀ ਹੈ। ਉਹ 2016 ਓਲੰਪਿਕ ਅਤੇ ਲੰਡਨ ਵਿੱਚ ਔਰਤਾਂ ਦੇ ਵਿਸ਼ਵ ਕੱਪ 'ਚ ਖੇਡਣ ਵਾਲੀ ਟੀਮ ਦਾ ਵੀ ਹਿੱਸਾ ਰਹੀ ਹੈ। ਇਸ ਖੇਡ ਖਬਰ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 54.92 ਪੈਸੇ, ਪਾਕਿਸਤਾਨ ਦੇ 190 ਰੁਪਏ ਅਤੇ ਅਮਰੀਕਾ ਦੇ 66 ਸੈਂਟ ਦੇ ਬਰਾਬਰ ਅੰਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਵਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਹਲਕੇ ਮੀਂਹ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 21 ਡਿਗਰੀ, ਐਡੀਲੇਡ 'ਚ ਧੁੱਪ ਚੜ੍ਹੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 20 ਡਿਗਰੀ, ਮੈਲਬਰਨ ਅਤੇ ਹੋਬਰਟ ਵਿੱਚ ਬਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 17 ਡਿਗਰੀ, ਕੈਨਬਰਾ ਵਿੱਚ ਸਵੇਰੇ ਕੋਹਰਾ ਫਿਰ ਬਦਲਵਾਈ ਵੱਧ ਤੋਂ ਵੱਧ ਤਾਪਮਾਨ 14 ਡਿਗਰੀ, ਵੁਲਨਗੋਂਗ ਸਿਡਨੀ ਨਿਊਕਾਸਲ ਅਤੇ ਬ੍ਰਿਸਬੇਨ 'ਚ ਧੁੱਪ ਚੜ੍ਹੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 19, 20, 21 ਅਤੇ 24 ਡਿਗਰੀ, ਅਤੇ ਕੇਨਜ਼ ਵਿੱਚ ਕਿਤੇ ਕਿਤੇ ਮੀਂਹ ਵਾਛੜ ਵੱਧ ਤੋਂ ਵੱਧ ਤਾਪਮਾਨ 27 ਡਿਗਰੀ, ਅਤੇ ਡਾਰਵਿਨ 'ਚ ਧੁੱਪੇ ਧੁੱਪੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।